ਵਾਰ 35 ਪੌੜੀ 20 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਤਾਰੇ, ਗਾਈ ਮਾਨਕ ਨਿਗਲਿਆ ਪੇਟ ਪਾੜ ਨਾ ਮਾਰੇ। ਜੇ ਫਿਰ ਬਹੁ ਘਰ ਹੰਢਣਾ ਸਤ ਰੱਖੈ ਨਾਰੇ, ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ। ਜੇ ਮੱਦ ਪੀਤਾ ਬਾਹਮਣੀ ਲੋਏ ਲੁੱਜਣ ਸਾਰੇ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਕਹਿਣ ਲੱਗੇ ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਤਾਰੇ। ਜੇ ਮਾਂ ਜਾਰਨੀ, ਜਾਰਨੀ ਦਾ ਅਰਥ ਹੈ ਵਿਭਚਾਰ ਕਰੇ, ਪਰਾਈ ਸੇਜਾ ਮਾਣੇ, ਤਾਂ ਪੁੱਤ ਉਸ ਦੀ ਨਿੰਦਾ ਨਾ ਕਰੇ। ਪਤਾਰੇ ਦਾ ਅਰਥ ਹੈ ਵੀ ਨਿੰਦਿਆ ਨਾ ਕਰੇ। ਭਾਵ ਹੁਣ ਪੋਤੇ ਜਿਹੜਾ ਉਹ ਮਾਂ ਨੂੰ ਬੁਰਾ ਨਾ ਆਖੇ, ਭਾਵ ਉਹਨੂੰ ਵਰਜਣਾ ਚਾਹੀਦਾ ਨਾ। ਅਗਲੀ ਤੁਕ ਵਿੱਚ ਕਹਿੰਦੇ ਨੇ ਗਾਈ ਮਾਨਕ ਨਿਗਲਿਆ ਪੇਟ ਪਾੜ ਨਾ ਮਾਰੇ। ਜੇਕਰ ਗਊ ਆ ਜਿਹੜੀ ਉਹ ਮਾਨਕ ਨਿਗਲ ਜਾਵੇ, ਜਿਹੜੀ ਗਾਂ ਆ ਉਹ ਮਾਨਕ ਕੋਈ ਹੀਰਾ ਖਾ ਜਾਵੇ, ਪੇਟ 'ਚ ਚੱਲ ਜਾਵੇ ਉਹਦੇ, ਤੇ ਕਹਿੰਦੇ ਪੇਟ ਪਾੜ ਕੇ ਹੁਣ ਕੋਈ ਉਹਦੀ ਹੱਤਿਆ ਨਾ ਕਰੇ। ਭਾਵ ਹੁਣ ਪੇਟ ਦੇ ਵਿੱਚੋਂ ਕੱਢਣਾ ਵਾ ਨਾ ਉਹ ਜਿਹੜਾ ਮਾਨਕ ਹੈ ਅੰਦਰ, ਜਾਂ ਕੋਈ ਲਾਲ ਹੀਰਾ ਚਲਾ ਗਿਆ ਅੰਦਰ, ਇਹਦਾ ਮਤਲਬ ਗਊ ਨੂੰ ਮਾਰਨ ਲੱਗਿਆ, ਤੇ ਫਿਰ ਦੇਰ ਨਹੀਂ ਨਾ ਲਾਉਣੀ ਉਹਨੇ ਬੰਦੇ ਨੇ। ਗਾਈ ਮਾਨਕ ਨਿਗਲਿਆ, ਗਊ ਨੇ ਕੋਈ ਮਾਨਕ ਕੀਮਤੀ ਮੋਤੀ ਨਿਗਲ ਲਿਆ, ਪੇਟ ਪਾੜ ਨਾ ਮਾਰੇ। ਭਾਵ ਹੁਣ ਗਊ ਦਾ ਪੇਟ ਪਾੜ ਕੇ ਕੋਈ ਹੱਤਿਆ ਨਹੀਂ ਕਰਦਾ, ਭਾਵ ਕਰਦੇ ਆ। ਮਾਂ ਬੁਰਾ ਕੰਮ ਕਰੇ ਤੇ ਪੁੱਤ ਉਹਨੂੰ ਵਰਜਦਾ। ਤੀਸਰੀ ਪੰਕਤੀ ਚ ਕਹਿੰਦੇ ਨੇ ਜੇ ਫਿਰ ਬਹੁ ਘਰ ਹੰਢਣ ਸੱਤ ਰੱਖੈ ਨਾਰੇ। ਜੇਕਰ ਕਿਸੇ ਔਰਤ ਦਾ ਪਤੀ ਬਹੁਤੇ ਘਰਾਂ ਵਿੱਚ ਤੁਰਿਆ ਫਿਰਦਾ ਹੋਵੇ, ਅਯੋਗ ਕੰਮ ਕਰੇ, ਪਤੀਵ੍ਰਤ ਇਸਤਰੀ ਜਿਹੜੀ ਹੈ ਉਹ ਸੱਤ ਰੱਖਦੀ ਹੈ, ਉਹ ਆਪਣਾ ਧਰਮ ਪਾਲਦੀ ਹੈ, ਭਾਵ ਉਹ ਵਿਚਾਰ ਨਹੀਂ ਗੀ ਕਰਦੀ ਜਿਹੜੀ ਔਰਤ ਹੈ ਉਹਦੀ ਘਰਵਾਲੀ, ਪਰ ਉਸ ਨੂੰ ਵਰਜਦੇ ਨੇ ਵੀ ਤੂੰ ਇਸ ਤਰ੍ਹਾਂ ਬਾਹਰ ਨਾ ਫਿਰ ਪਈ, ਏਕਾ ਨਾਰੀ ਜਤੀ ਵਾਲਾ ਜੀਵਨ ਬਣਾ। ਅਮਰ ਚਲਾਵੈ ਚੰਮ ਦੇ ਚਾਕਰ ਵਿਚਾਰੇ। ਕਹਿਣ ਲੱਗੇ ਰਾਜੇ ਦਾ ਅਮਰ, ਅਮਰਦਾਰ ਤੋਂ ਦਾ ਹੁਕਮ ਕਰਨਾ, ਕਹਿੰਦੇ ਰਾਜੇ ਦਾ ਹੁਕਮ ਚੰਮ ਦੇ ਚਮੜੇ ਚਲਾਵੇ ਤਾਂ ਚਾਕਰ ਵਿਚਾਰੇ ਜਿਹੜੇ ਆ ਲਾਚਾਰ ਹੋ ਕੇ ਵੀ ਉਹਦਾ ਹੁਕਮ ਮੰਨਦੇ, ਆਗਿਆ ਮੰਨਦੇ ਆ। ਪਰ ਬਾਦਸ਼ਾਹ ਦਾ ਇਹ ਵੀ ਮਤਲਬ ਨਹੀਂ ਵੀ ਜੋ ਉਹਦੇ ਦਿਲ ਕਰੇ ਆਪਣੇ ਚਾਕਰਾਂ ਕੋਲੋਂ ਕੰਮ ਲਈ ਜਾਵੇ। ਜੇ ਮੱਦ ਪੀਤਾ ਬਾਹਮਣੀ ਲੋਏ ਲੁੱਜਣ ਸਾਰੇ। ਜੇਕਰ ਬਾਹਮਣੀ ਸ਼ਰਾਬ ਪੀਵੇ ਤਾਂ ਸਾਰੇ ਦੇ ਸਾਰੇ ਲੋਕ ਭਾਵੇਂ ਉਹਦਾ ਪੜਦਾ ਕੱਜਦੇ ਆ, ਬਾਹਮਣ ਨੂੰ ਮਾਰਦੇ ਤੇ ਨਹੀਂ ਪਰ ਹੈ ਉਹਦੇ ਵਾਸਤੇ ਕੰਮ ਮਾੜਾ ਹੈ। ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰੂ ਕੋਈ ਸਾਂਗ ਵਰਤੇ, ਭਾਵ ਸਿੱਖ ਦੀ ਪ੍ਰੀਖਿਆ ਲਵੇ, ਸਤਿਗੁਰ ਕੋਈ ਸਿੱਖ ਦੇ ਕੋਲੋਂ ਕਠਿਨ ਕੰਮ ਕਰਾਉਣਾ ਚਾਹੇ, ਤਾਂ ਜਿਹੜਾ ਸਿੱਖ ਆ ਉਹਨੂੰ ਆਪਣਾ ਨਿਸ਼ਚਾ ਭਰੋਸਾ ਜਿਉਂ ਦਾ ਤਿਉਂ ਹੀ ਰੱਖਣਾ ਚਾਹੀਦਾ। ਭਾਵ ਜਿਹੜਾ ਸਿੱਖ ਆ ਉਹ ਸਤਿਗੁਰੂ ਪਾਤਸ਼ਾਹ ਦੇ ਉੱਤੇ ਪੂਰਨ ਭਰੋਸਾ ਜਿਹੜਾ ਉਹ ਰੱਖੇ, ਗੁਰੂ ਦੇ ਉੱਤੇ ਵਿਸ਼ਵਾਸ ਰੱਖੇ, ਕਿਤੇ ਡੋਲ ਨਾ ਜਾਵੇ, ਭਾਵ ਸਤਿਗੁਰੂ ਦੇ ਆਸ਼ੇ ਅਨੁਸਾਰ ਚੱਲੇ, ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲੇ ਤੇ ਅਰਦਾਸ ਕਰੇ ਦਾਤਾ ਪਰਚਾ ਵੀ ਤੂੰ ਹੀ ਪਾਇਆ, ਨੰਬਰ ਵੀ ਤੂੰ ਹੀ ਦੇਣੇ ਆ, ਪਾਸ ਵੀ ਤੂੰ ਹੀ ਕਰਨਾ, ਮੈਂ ਕੌਣ ਆ ਪਾਸ ਹੋਣ ਵਾਲਾ। ਸਿੱਖ ਸਿਦਕ ਨਾ ਹਾਰੇ, ਗੁਰੂ ਤੋਂ ਭਰੋਸਾ ਨਾ ਛੱਡੇ, ਨਿਸ਼ਚਾ ਨਾ ਛੱਡੇ। ਭਾਈ ਸਾਹਿਬ, ਭਾਈ ਮੱਝ ਵਰਗੇ ਕਿਹੜੀਆਂ ਕਿਹੜੀਆਂ ਵੱਡੀਆਂ ਪ੍ਰੀਖਿਆ ਹੁੰਦੀਆਂ ਰਹੀਆਂ ਉਹਨਾਂ ਦੀ, ਕੈਸੇ ਕੈਸੇ ਇਮਤਿਹਾਨ ਉਹਨਾਂ ਦੇ ਹੁੰਦੇ ਰਹੇ, ਪਰ ਭਾਈ ਮੱਝ ਵਰਗੇ ਪ੍ਰੀਖਿਆ ਦੇ ਵਿੱਚੋਂ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਰਹਿਮਤ ਨਾਲ ਪਾਸ ਹੁੰਦੇ ਰਹੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸੰਸਾਰ ਜਗਤ ਵਿੱਚ ਦੁਨੀਆਂ ਵਿੱਚ ਰਹਿੰਦਿਆਂ ਕਦੇ ਕਦੇ ਕਰੜੀ ਪ੍ਰੀਖਿਆ ਪੈ ਸਕਦੀ ਹੈ, ਗੁਰੂ ਕਦੇ ਕਦੇ ਕੋਈ ਇਮਤਿਹਾਨ ਪਾ ਸਕਦਾ ਹੈ, ਪਰ ਅਰਦਾਸ ਇਹ ਕਰਨੀ ਹੈ ਕਿ ਹੇ ਸਤਿਗੁਰੂ ਪਾਤਸ਼ਾਹ ਮੈਨੂੰ ਸਿਦਕ ਦਾ ਦਾਨ ਦਿਓ, ਮੈਨੂੰ ਭਰੋਸੇ ਦਾ ਦਾਨ ਦਿਓ, ਮੈਨੂੰ ਆਪਣਾ ਆਸਰਾ ਬਖਸ਼ਿਸ਼ ਕਰੋ, ਮੇਰੇ ਸਿਰ ਦੇ ਉੱਤੇ ਆਪਣੀ ਰਹਿਮਤ ਕਿਰਪਾ ਦਾ ਹੱਥ ਰੱਖੋ ਦਾਤਾ ਜੀ, ਮੈਂ ਤੁਹਾਡੇ ਪਾਏ ਇਮਤਿਹਾਨ ਵਿੱਚੋਂ ਪਾਸ ਨਹੀਂ ਹੋ ਸਕਦਾ, ਤੁਹਾਡੀ ਕਿਰਪਾ ਨਾਲ, ਤੁਹਾਡੀ ਬਖਸ਼ਿਸ਼ ਨਾਲ ਹੀ ਮੈਂ ਇਸ ਇਮਤਿਹਾਨ ਵਿੱਚੋਂ ਤਕਲੀਫ ਵੀ ਝੱਲ ਕੇ, ਦੁੱਖ ਵੀ ਝੱਲ ਕੇ ਨਿਕਲ ਸਕਦਾ ਵਾਂ, ਪਰ ਭਰੋਸਾ ਤੁਹਾਡੇ ਤੇ ਹੈ। ਸਾਧ ਸੰਗਤ, ਜੇ ਜ਼ਿੰਦਗੀ ਵਿੱਚ ਕਿਤੇ ਕੋਈ ਦੁੱਖ ਤਕਲੀਫ ਆ ਵੀ ਜਾਵੇ, ਕੋਈ ਗੁਰੂ ਜੀਵਨ ਦੇ ਵਿੱਚ ਇਮਤਿਹਾਨ ਪਾ ਵੀ ਦੇਵੇ, ਤੇ ਗੁਰੂ ਦੇ ਉੱਤੋਂ ਭਰੋਸਾ ਤੇ ਨਿਸ਼ਚਾ ਤੋੜਨਾ ਨਹੀਂ ਹੈ, ਗੁਰੂ ਅੱਗੇ ਹੀ ਅਰਦਾਸ ਕਰਨੀ ਹੈ ਕਿ ਦਾਤਾ ਬਖਸ਼ਿਸ਼ ਕਰੋ, ਕਿਰਪਾ ਕਰੋ ਤੇ ਸਾਨੂੰ ਇਸ ਇਮਤਿਹਾਨ ਵਿੱਚੋਂ ਆਪ ਬਾਂਹ ਫੜ ਕੇ ਕੱਢ ਲਓ। ਇਹ ਅਰਦਾਸ ਕਰਨੀ, ਇਹ ਬੇਨਤੀ ਕਰਨੀ ਹੈ। ਵਾਰ 35 ਪੌੜੀ 21 ਵਿੱਚ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਕਿ ਜੇ ਗੁਰੂ ਕਿਤੇ ਕੋਈ ਸਾਂਗ ਵਰਤੇ, ਇਮਤਿਹਾਨ ਪਾਵੇ ਨਾ, ਪਰਚਾ ਪਾ ਦੇਵੇ, ਤੇ ਵਿਰਲੇ ਵਿਰਲੇ ਨੇ, ਟਾਵੇ ਆ ਜਿਹੜੇ ਫਿਰ ਸਾਬਤ ਰਹਿੰਦੇ ਉਸ ਵੇਲੇ ਤੇ ਨਿਭਦੇ ਆ। ਫਰਮਾਨ ਕੀਤਾ, ਧਰਤੀ ਉੱਪਰ ਕੋਟ ਗੜ ਪੋਏ ਚਾਲਕ ਮੰਦੇ, ਝੱਖੜ ਆਏ ਤਰਵਰ ਸਰਬਤ ਹਲੰਦੇ, ਡਵ ਲੱਗੇ ਉਜਾੜ ਵਿੱਚ ਸਭ ਘਾ ਜਲੰਦੇ, ਹਾੜੇ ਆਏ ਕਿਨ ਥੰਮੀਅਨ ਦਰਿਆਉ ਵਹੰਦੇ, ਅੰਬਰ ਪਾਟੇ ਥਿਗਲੀ ਕੂੜਿਆਰ ਕਰੰਦੇ, ਸਾਂਗੇ ਅੰਦਰ ਸਾਬ ਤੇ ਸੇ ਵਿਰਲੇ ਬੰਦੇ, ਸਾਂਗੇ ਅੰਦਰ ਸਾਬ ਤੇ ਸੇ ਵਿਰਲੇ ਬੰਦੇ। ਧਰਤੀ ਉੱਪਰ ਕੋਟ ਗੜ ਭੋਏ ਚਾਲ ਕਮੰਦੇ, ਜਦੋਂ ਭੁਚਾਲ ਆਉਂਦਾ ਧਰਤੀ ਤੇ ਤਾਂ ਧਰਤੀ ਦੇ ਉੱਤੇ ਬੜੇ ਬੜੇ ਕਿਲੇ ਤੇ ਸਾਰੀਆਂ ਦੀਆਂ ਸਾਰੀਆਂ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਇਮਾਰਤਾਂ ਆ ਉਹ ਕੰਬਦੀਆਂ, ਕਿਲੇ ਵੀ ਜਿਹੜੇ ਨੇ ਉਹ ਕੰਬਦੇ ਆ ਜਦੋਂ ਭੁਚਾਲ ਆਉਂਦਾ। ਫਿਰ ਦੂਸਰਾ ਬਚਨ ਆਖਿਆ, ਝੱਖੜ ਆਏ ਤਰਵਰ ਸਰਬਤ ਹਲੰਦੇ, ਹਨੇਰੀ ਦੇ ਬੜੇ ਤੇਜ ਝੱਖੜ ਵਗਣ, ਤਾਂ ਜਿੰਨੇ ਬਿਰਸ਼ ਆ, ਜਿੰਨੇ ਦਰਖਤ ਆ ਉਹ ਸਾਰੇ ਦੇ ਸਾਰੇ ਹਿੱਲਣ ਲੱਗ ਪੈਂਦੇ ਨੇ। ਡਵ ਲੱਗੇ ਉਜਾੜ ਵਿੱਚ ਸਭ ਘਾ ਜਲੰਦੇ, ਡਵ ਲੱਗਣ ਦਾ ਮਤਲਬ ਅੱਗ ਲੱਗਣੀ। ਜਿਸ ਤਰ੍ਹਾਂ ਜੰਗਲ ਦੇ ਵਿੱਚ ਕਿਤੇ ਬੜੀ ਭਿਆਨਕ ਅੱਗ ਲੱਗ ਜਾਵੇ ਤੇ ਸਾਰੇ ਦੇ ਸਾਰੇ ਘਾਹ ਬੂਟੇ ਰੁੱਖ ਸੜ ਜਾਂਦੇ ਆ। ਹਾੜੇ ਆਏ ਕਿਨ ਥੰਮੀਅਨ ਦਰਿਆਉ ਵਹੰਦੇ, ਹੜਾਂ ਦੇ ਆਇਆ ਵਗਦੇ ਦਰਿਆਵਾਂ ਨੂੰ ਕੌਣ ਥੰਮ ਸਕਦਾ ਹੈ? ਅਬ ਕੋਈ ਆ ਕੇ ਮੈਂ ਅਗਲੇ ਪਾਸੇ ਖਲੋ ਜਾਵਾਂ, ਮੈਂ ਆਹ ਬੰਨ ਮਾਰ ਦਿੱਤਾ, ਮੈਂ ਆਹ ਵੱਟ ਖੜੀ ਕਰ ਦਿੱਤੀ ਹੈ। ਭਾਵ ਜਦੋਂ ਤੇਜ਼ ਹੜ ਆਉਂਦੇ ਆ ਦਰਿਆਵਾਂ ਦੇ, ਜਿਹੜੇ ਵਗਦੇ ਦਰਿਆਵਾਂ ਦੇ ਸਾਧ ਸੰਗਤ ਤੇਜ਼ ਵਹਿਣ ਆ, ਉਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਅੰਬਰ ਪਾਟੇ ਥਿਗਲੀ ਕੂੜਿਆਰ ਕਰੰਦੇ, ਅੰਬਰ ਦਾ ਅਰਥ ਅਸਮਾਨ, ਅੰਬਰ ਪਾਟੇ ਥਿਗਲੀ, ਥਿਗਲੀ ਦਾ ਅਰਥ ਹੁੰਦਾ ਟਾਕੀ ਲਾਉਣੀ। ਕਹਿੰਦੇ ਅੰਬਰ ਪਾਟੇ ਹੋਏ ਨੂੰ ਕੋਈ ਆਖੇ ਵੀ ਮੈਂ ਟਾਕੀ ਲਾ ਕੇ ਸਿਉਂ ਦਿੰਦਾ, ਭਾਵ ਪਹਿਲੀ ਗੱਲ ਤੇ ਉਹਦੀ ਸੋਚ ਹੀ ਇਹ ਗਲਤ ਵਾ ਵੀ ਅੰਬਰ ਪਾਟਾ ਹੋਇਆ ਆ, ਤੇ ਫਿਰ ਦੂਸਰਾ ਉਹ ਆਖੇ ਮੈਂ ਟਾਕੀ ਲਾ ਕੇ ਸੀ ਦਿੰਦਾ ਅੰਬਰ ਹੈ ਜਿਹੜਾ। ਕਹਿੰਦੇ ਝੂਠੇ ਲੋਕ ਆ ਜਿਹੜੇ, ਉਹਨਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਵੀ ਮੈਂ ਅਸਮਾਨ ਨੂੰ ਟਾਕੀ ਲਾ ਦਿੰਦਾ। ਕਈ ਬੰਦੇ ਬੜੀਆਂ ਫੜਾਂ ਮਾਰਨ ਨਾ ਜਦੋਂ ਵਧਾ ਚੜਾ ਕੇ ਗੱਲਾਂ ਕਰਨ ਆਪਣੀ ਜ਼ਿੰਦਗੀ ਦੀਆਂ, ਤੇ ਸਹਿਜ ਸੁਭਾਅ ਕਈ ਵਾਰੀ ਬੰਦਾ ਕਹਿ ਦਿੰਦਾ ਉਹ ਤੇ ਗੱਲਾਂ ਨਾਲ ਅਸਮਾਨ ਨੂੰ ਵੀ ਟਾਕੀਆਂ ਲਾ ਦਿੰਦਾ, ਜੋ ਕਿ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਭਾਵ ਇੱਦਾਂ ਇੱਦਾਂ ਦੀਆਂ ਗੱਲਾਂ ਬੜੇ ਬੜੇ ਲੋਕ ਹੰਕਾਰੀ ਤੇ ਹਉਮੈ ਚ ਗਰਸੇ ਬੇਥਵੀਆਂ ਗੱਲਾਂ ਕਰਦੇ ਨੇ। ਸਾਂਗੇ ਅੰਦਰ ਸਾਬ ਤੇ ਸੇ ਵਿਰਲੇ ਬੰਦੇ, ਤੱਤ ਦੀ ਗੱਲ ਆ। ਕਹਿੰਦੇ ਸਾਂਗ ਦੇ ਅੰਦਰ ਜੋ ਭਰੋਸਾ ਰੱਖਦੇ, ਭਾਵ ਜਦੋਂ ਕਿਤੇ ਗੁਰੂ ਪ੍ਰੀਖਿਆ ਲਵੇ, ਪਰਚਾ ਪਾਵੇ, ਜਿਹੜੇ ਉਸ ਵੇਲੇ ਵੀ ਭਰੋਸਾ ਤੇ ਗੁਰੂ ਤੇ ਵਿਸ਼ਵਾਸ ਰੱਖਣ, ਉਹ ਗੁਰੂ ਦੇ ਦਾਸ ਵਿਰਲੇ ਬੰਦੇ, ਥੋੜੇ ਥੋੜੇ। ਭਾਵ ਕੀ ਹੈ ਕਿ ਸਾਧ ਸੰਗਤ, ਹੜ ਦੇ ਆਉਣ ਨਾਲ ਦਰਿਆਵਾਂ ਨੂੰ ਰੋਕਣਾ ਬੜਾ ਕਠਿਨ ਆ। ਜੰਗਲ ਦੇ ਵਿੱਚ ਅੱਗ ਲੱਗੀ ਹੋਵੇ ਤੇ ਬਾਣੀ ਕਹਿੰਦੀ ਵੀ ਕੋਈ ਹਰਿਆ ਬੂਟ ਰਹੇ ਉਰੇ, ਕਿਤੇ ਨਾ ਕਿਤੇ ਮਾੜਾ ਮੋਟਾ ਕੋਈ ਬੂਟਾ ਹਰਿਆ ਰਹਿ ਹੀ ਜਾਂਦਾ। ਝੱਖੜ ਵਗੇ ਬੜੀ ਤੇਜ਼, ਸਾਰੇ ਦੇ ਸਾਰੇ ਦਰਖਤ ਹਿੱਲਦੇ ਆ, ਧਰਤੀ ਤੇ ਭੁਚਾਲ ਆਉਂਦਾ ਤੇ ਬੜੇ ਬੜੇ ਕਿਲੇ ਵੀ ਹਿੱਲ ਜਾਂਦੇ ਆ। ਇਸੇ ਤਰ੍ਹਾਂ ਕਹਿੰਦੇ ਵੀ ਜਦੋਂ ਗੁਰੂ ਕੋਈ ਪ੍ਰੀਖਿਆ ਲੈਂਦਾ ਨਾ, ਪਰਖ ਕਰਦਾ, ਪਰਚਾ ਪਾਉਂਦਾ ਜ਼ਿੰਦਗੀ ਚ, ਤੇ ਬੜੇ ਬੜੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਬੰਦੇ ਵੀ ਜਿਹੜੇ ਉਹ ਹਿੱਲ ਜਾਂਦੇ, ਉਸ ਵੇਲੇ ਪਾਸਾ ਵੱਟ ਜਾਂਦੇ ਆ ਗੁਰੂ ਤੋਂ। ਪਰ ਸਤਸੰਗੀ ਜਨੋ ਵਿਰਲੇ ਵਿਰਲੇ ਨੇ, ਟਾਵੇਂ ਟਾਵੇਂ ਆ ਜਿਹੜੇ ਫਿਰ ਆਖਰੀ ਦਮ ਤੱਕ ਸਿਦਕ ਨਿਭਾਉਂਦੇ ਆ, ਸਾਰੇ ਨਹੀਂ ਨਿਭਾ ਸਕਦੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਨਿਭਾ ਗਏ ਨਾ ਸਿਦਕ। ਇਹ ਗੁਰੂ ਕੀ ਸਿੱਖੀ ਦੇ ਵਿੱਚ ਆਈ ਬਾਤ ਹੈ। ਬੜੀਆਂ ਬੜੀਆਂ ਪ੍ਰੀਖਿਆ ਵਿੱਚੋਂ ਵੀ ਉਹਨਾਂ ਨੇ ਸਿਦਕ ਨਿਭਾਇਆ। ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ 'ਚ ਆਪਣੇ ਸਿੰਘਾਂ ਨੂੰ ਕਹਿੰਦੇ, ਲਿਆਓ ਸਾਡਾ ਵੀ ਘੋੜਾ, ਬਈ ਚੱਲੀਏ ਜੰਗ ਦੇ ਮੈਦਾਨ ਵਿੱਚ, ਸ਼ਹਾਦਤਾਂ ਦੇ ਜਾਮ ਪੀਏ। ਗੁਰੂ ਕੇ ਪੰਜ ਸਿੰਘ ਖੜੇ ਹੋ ਗਏ ਸਾਹਮਣੇ ਬਾਜਾਂ ਵਾਲੇ ਦਾਤਿਆ, ਤੁਹਾਡੀ ਵਾਰੀ ਨਹੀਂ, ਅਸੀਂ ਸ਼ਹਾਦਤ ਦੇ ਜਾਮ ਪੀਆਂਗੇ, ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਏਗਾ। ਉਹ ਸਿਦਕ ਨਿਭਾ ਗਏ ਗੁਰੂ ਦੇ ਸਿੱਖ। ਤੁਹਾਨੂੰ ਹੋਰ ਮਤਾਂ ਮਜ਼ਹਬਾਂ 'ਚ ਬਾਤ ਮਿਲੇਗੀ, ਹਜ਼ਰਤ ਈਸਾ ਮਸੀਹ ਜੀ, ਜਿਨ੍ਹਾਂ ਨੂੰ ਜੀਸਸ ਵੀ ਕਹਿੰਦੇ ਆ, ਸ਼ਹਾਦਤ ਤੋਂ ਬਾਅਦ ਉਹਨਾਂ ਨੂੰ ਕ੍ਰਾਈਸਟ ਕਿਹਾ ਜਾਂਦਾ। ਇੱਕ ਦਿਨ ਪਹਿਲਾਂ ਜਦੋਂ ਅਗਲੇ ਦਿਨ ਹਜ਼ਰਤ ਈਸਾ ਮਸੀਹ ਜੀ ਨੂੰ ਸਲੀਬ 'ਤੇ ਟੰਗਣਾ ਸੀ, ਸ਼ਹੀਦ ਕਰਨਾ ਸੀ, ਇੱਕ ਦਿਨ ਪਹਿਲਾਂ ਰਾਤ ਨੂੰ ਉਹਨਾਂ ਦੇ ਨਾਲ 13 ਬੰਦੇ ਸਨ ਜਿਹੜੇ ਈਸਾ ਮਸੀਹ ਜੀ ਨੂੰ ਕਹਿੰਦੇ ਸਨ, ਅਸੀਂ ਕੱਲ੍ਹ ਨੂੰ ਤੁਹਾਡੇ ਨਾਲ ਨਿਭਾਂਗੇ। ਈਸਾ ਮਸੀਹ ਜੀ ਨੇ ਆਖਿਆ ਸੀ, ਭਾਈ ਸੱਜਣੋ, ਦਿਨ ਚੜ੍ਹੇਗਾ, ਪਤਾ ਲੱਗ ਜਾਏਗਾ ਕਿਹੜਾ ਸਾਥ ਦਿੰਦਾ ਅਤੇ ਕਿਹੜਾ ਦੌੜ ਜਾਂਦਾ। ਪਰ ਗੁਰੂ ਪਿਆਰਿਓ, ਰਾਤੋ ਰਾਤ ਈਸਾ ਮਸੀਹ ਜੀ ਦਾ, ਜੀਸਸ ਦਾ ਸਾਥ ਛੱਡ ਕੇ 13 ਦੇ 13 ਲੋਕ ਹੀ ਭੱਜ ਗਏ ਸੀ, ਦੌੜ ਗਏ ਸੀ। 13 ਲਫ਼ਜ਼ ਨੂੰ ਨਫ਼ਰਤ ਕਰਨ ਲੱਗ ਪਏ ਉਹ ਲੋਕ। ਬਹੁਤ ਦੇਸ਼ਾਂ ਵਿੱਚ, ਕ੍ਰਿਸਚਨ ਮੁਲਕਾਂ 'ਚ ਤੁਸੀਂ ਵੇਖੋਗੇ, ਘਰਾਂ ਦਾ ਨੰਬਰ 13 ਨਹੀਂ ਹੈਗਾ। ਲਿਫਟ ਦੇ ਵਿੱਚ ਕਿਤੇ ਜਾਓਗੇ ਉੱਪਰ ਨੂੰ ਅਤੇ 12ਵੀਂ ਮੰਜ਼ਿਲ ਤੋਂ ਬਾਅਦ ਲਿਫਟ ਦੇ ਵਿੱਚ 14ਵੀਂ ਮੰਜ਼ਿਲ ਹੈ। 13 ਲਫ਼ਜ਼ ਨੂੰ ਨਫ਼ਰਤ ਕਰਨ ਲੱਗ ਪਏ ਉਹ ਲੋਕ। ਚੰਡੀਗੜ੍ਹ ਸ਼ਹਿਰ ਪੰਜਾਬ ਹਰਿਆਣੇ ਦੇ ਵਿੱਚ, ਭਾਵ ਇੰਡੀਆ 'ਚ, ਚੰਡੀਗੜ੍ਹ ਸ਼ਹਿਰ ਗੋਰਿਆਂ ਨੇ ਵਸਾਇਆ ਆ ਅਤੇ ਚੰਡੀਗੜ੍ਹ ਦੇ ਵਿੱਚ 13 ਸੈਕਟਰ ਨਹੀਂ ਹੈਗਾ, 12 ਤੋਂ ਬਾਅਦ 14 ਸੈਕਟਰ ਹੈ ਉੱਥੇ। ਮੇਰੇ ਕਹਿਣ ਦਾ ਭਾਵ, ਛੱਡ ਗਏ ਲੋਕ ਸਾਥ, ਭੱਜ ਗਏ ਉਹ 13 ਦੇ 13 ਸਾਥੀ ਉਹਨਾਂ ਦੇ, ਬੜੇ ਥੋੜ੍ਹੇ ਨੇ ਜਿਹੜੇ ਅਖੀਰ ਵੇਲੇ ਨਿਭਦੇ। ਸਵੇਰੇ ਜਦੋਂ ਸਲੀਬ 'ਤੇ ਟੰਗਣਾ ਸੀ, ਇਕੱਲੇ ਈਸਾ ਮਸੀਹ ਰਹਿ ਗਏ ਸੀ, ਸ਼ਹਾਦਤ ਦਾ ਜਾਮ ਪੀ ਗਏ ਉਹ। ਹਜ਼ਰਤ ਇਬਰਾਹੀਮ, ਜਿਨ੍ਹਾਂ ਨੂੰ ਬੜੇ ਸਤਿਕਾਰ ਦੇ ਨਾਲ ਪੈਗੰਬਰ ਕਿਹਾ ਜਾਂਦਾ, ਜਦੋਂ ਉਹਨਾਂ ਦੇ ਆਪਣੇ ਲੜਕੇ ਨੂੰ ਜ਼ਹਿਰ ਦਾ ਪਿਆਲਾ ਦੇਣਾ ਸੀ, ਭਾਵੇਂ ਇਬਰਾਹੀਮ ਇਸ ਹੱਕ 'ਚ ਸੀ ਵੀ ਕੋਈ ਨਹੀਂ ਇਹਨੂੰ ਜ਼ਹਿਰ ਦਾ ਪਿਆਲਾ ਦਿਓ, ਪਰੰਤੂ ਜਦੋਂ ਲੜਕੇ ਦੇ ਅੱਗੇ ਜ਼ਹਿਰ ਘੋਲ ਕੇ ਰੱਖਿਆ, ਉਹ ਪਿਆਲਾ ਚੁੱਕ ਕੇ ਹੱਥ 'ਤੇ, ਅਤੇ ਉਹ ਬੱਚਾ ਮੂੰਹ ਨੂੰ ਲਾਉਣ ਲੱਗਾ ਕਿ ਇਹ ਪੀਣਾ ਹੀ ਪੈਣਾ, ਹਜ਼ਰਤ ਇਬਰਾਹੀਮ ਨੇ ਆਖਿਆ ਸੀ, ਮੇਰੀਆਂ ਅੱਖਾਂ ਦੇ ਉੱਤੇ ਪੱਟੀ ਬੰਨ ਦਿਓ, ਮੈਂ ਇਹਨੂੰ ਵੇਖ ਨਹੀਂ ਸਕਦਾ। ਜ਼ਹਿਰ ਦਾ ਪਿਆਲਾ ਪੀਂਦੇ ਨੂੰ, ਤੜਫਦੇ ਨੂੰ ਵੇਖ ਨਹੀਂ ਸਕਦਾ ਆਪਣੀਆਂ ਅੱਖਾਂ ਨਾਲ। ਧੰਨ ਬਾਜਾਂ ਵਾਲੇ ਕਲਗੀਧਰ ਸ਼ਹਿਨਸ਼ਾਹ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਬਾਹਰ ਸ਼ਹੀਦ ਹੋਏ। ਉਹਨਾਂ ਸ਼ਹੀਦ ਹੋਏ ਪੁੱਤਾਂ ਦੀਆਂ ਲਾਸ਼ਾਂ ਦੇ ਸਰਾਣੇ ਬਹਿ ਕੇ ਜੇ ਕੋਈ ਖੁਸ਼ੀ ਦੇ ਗੀਤ ਗਾਉਂਦਾ ਤੇ ਇੱਕ ਵੀ ਅੱਥਰੂ ਅੱਖ ਵਿੱਚੋਂ ਨਹੀਂ ਸੁੱਟਦਾ। ਮਾਤ ਗੁਜਰ ਕੌਰ ਦਾ ਲਾਲ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਸ਼੍ਰੀ ਰਾਮ ਚੰਦਰ ਜੀ ਨੇ 14 ਸਾਲ ਵਾਸਤੇ ਬਨਵਾਸ ਜਾਣਾ ਸੀ ਤੇ ਸਾਧ ਸੰਗਤ 14 ਸਾਲਾਂ ਨੂੰ ਵਾਪਸ ਆ ਜਾਣਾ ਰਾਮ ਚੰਦਰ ਜੀ, ਪਰ ਰਾਜਾ ਦਸ਼ਰਥ ਘਰ ਦੀ ਛੱਤ ਦੇ ਉੱਤੇ ਚੜ ਕੇ ਖਲੋ ਗਿਆ। ਜਿੰਨੀ ਦੇਰ ਬਨਵਾਸ ਜੰਗਲ ਨੂੰ ਜਾਂਦੇ ਰਾਮ ਚੰਦਰ, ਲਕਸ਼ਮਣ, ਸੀਤਾ ਨਜ਼ਰ ਆਉਂਦੇ ਰਹੇ, ਉਨੀ ਦੇਰ ਵੇਖਦਾ ਰਿਹਾ। ਜਦੋਂ ਦਿਸਣੋਂ ਹਟ ਗਏ, ਮਹੱਲ ਤੋਂ ਛਾਲ ਮਾਰ ਦਿੱਤੀ ਰਾਜੇ ਦਸ਼ਰਥ, ਆਤਮ ਹੱਤਿਆ ਕਰ ਲਈ, ਸੁਸਾਈਡ ਕਰ ਗਿਆ, ਮੌਤ ਸਹੇੜ ਲਈ। ਪਰ ਧੰਨ ਬਾਜਾਂ ਵਾਲਾ ਕਲਗੀਧਰ ਪਾਤਸ਼ਾਹ, ਸਾਧ ਸੰਗਤ ਕੌਣ ਬਣ ਸਕਦਾ ਮੇਰਾ ਦਸ਼ਮੇਸ਼ ਪਿਤਾ, ਕਰ ਸਕਦਾ ਕੋਈ ਉਸਦੀ ਬਰਾਬਰਤਾ? ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਸ਼ਿੰਗਾਰ ਸ਼ਿੰਗਾਰ ਕੇ ਤੋਰਦਾ। ਇੱਕ ਵਿਦਵਾਨ ਨੇ ਬੜੇ ਪਿਆਰੇ ਬਚਨ ਲਿਖੇ, ਕਲਗੀਧਰ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਇਸੇ ਲਈ ਮੈਂ ਮੰਨਿਆ ਆਪਣੇ ਆਪ ਨੂੰ ਗੁਰੂ ਚੇਲਾ, ਇਸੇ ਲਈ ਮੈਂ ਮੰਨਿਆ ਆਪਣੇ ਆਪ ਨੂੰ ਗੁਰੂ ਚੇਲਾ, ਤਾਂ ਕਿ ਜੱਗ ਤੋਂ ਫਰਕ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਏ। ਇਸੇ ਲਈ ਮੈਂ ਚਮਕੌਰ ਵਿੱਚ ਜੰਗ ਲੜਿਆ ਤਾਂ ਕਿ ਕੱਚੇ ਕੋਠੜੇ ਮੂਹਰੇ ਮਹੱਲ ਮੀਨਾਰ ਚੁੱਕ ਜਾਏ। ਔਰ 10 ਲੱਖ ਫੌਜਾਂ ਜਿਵੇਂ ਦਿੱਲੀ ਦਾ ਤਖਤ ਉਸ ਚਮਕੌਰ ਦੀ ਕੱਚੀ ਕੋਠੜੀ ਦੇ ਅੱਗੇ, ਕੱਚੀ ਹਵੇਲੀ ਦੇ ਅੱਗੇ ਆਣ ਕੇ ਦਿੱਲੀ ਦਾ ਤਖਤ ਚੁੱਕ ਗਿਆ ਹੋਵੇ, ਪਰ ਇਹ ਅਣਖ ਤੇ ਗੈਰਤ ਨਾਲ ਜੂਝਦੇ ਰਹੇ ਗੁਰੂ ਕੇ ਲਾਲ ਕਲਗੀਧਰ ਪਾਤਸ਼ਾਹ ਦੇ ਪੁੱਤ ਤੇ ਗੁਰੂ ਦੇ ਪਿਆਰੇ। ਬੇਨਤੀ ਕਰ ਰਿਹਾ ਸਾਂ, ਵਿਰਲੇ ਬੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਆਖਰੀ ਦਮ ਤੱਕ ਸਿਦਕ ਨਿਭਾ ਜਾਂਦੇ ਆ, ਟਾਵੇਂ ਟਾਵੇਂ ਨੇ, ਥੋੜੇ ਨੇ ਜਿਹੜੇ ਆਖਰੀ ਦਮ ਤੱਕ ਗੁਰੂ ਦਾ ਪੱਲਾ ਨਹੀਂ ਛੱਡਦੇ, ਗੁਰੂ ਦੀ ਪ੍ਰੀਖਿਆ ਵਿੱਚ ਪਾਸ ਹੁੰਦੇ ਆ, ਗੁਰੂ ਪਰਚਾ ਪਾਏ, ਸਤਿਗੁਰ ਤੇ ਭਰੋਸਾ ਤੇ ਨਿਸ਼ਚਾ ਰੱਖਦੇ ਨੇ। ਦਾਤਾ ਤੇਰਾ ਦਰ ਨਹੀਂ ਛੱਡਣਾ, ਭਾਵੇਂ ਅਮੀਰੀ ਭਾਵੇਂ ਗਰੀਬੀ, ਭਾਵੇਂ ਸੁੱਖ ਭਾਵੇਂ ਦੁੱਖ, ਭਾਵੇਂ ਖੁਸ਼ੀ ਭਾਵੇਂ ਗਮੀ, ਭਾਵੇਂ ਜ਼ਿੰਦਗੀ ਦੇ ਤੇ ਭਾਵੇਂ ਮੌਤ, ਤੇਰਾ ਦਰ ਛੱਡ ਕੇ ਨਹੀਂ ਜਾਣਾ। ਐਸੇ ਜੀਵਨ ਵਾਲੇ ਟਾਵੇਂ ਟਾਵੇਂ ਤੇ ਵਿਰਲੇ ਬੰਦੇ ਨੇ। ਵਾਰ 35 ਪੌੜੀ 22 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦੇ ਹੋਇਆਂ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਂਗ ਦੇ ਵਿੱਚ, ਸਾਂਗ ਦਾ ਮਤਲਬ ਹੈ ਜੇ ਗੁਰੂ ਸਾਂਗ ਵਰਤੇ, ਪਰਚਾ ਪਾਵੇ, ਇਮਤਿਹਾਨ ਪਾਵੇ, ਕਿਸ ਤਰ੍ਹਾਂ ਸਾਬਤੀ ਸਿੱਖੀ ਰੱਖਣੀ ਹੈ, ਕਿਸ ਤਰ੍ਹਾਂ ਸਿਦਕ ਸਾਬਤ ਰੱਖਣਾ ਹੈ, ਕਿਸ ਤਰ੍ਹਾਂ ਗੁਰੂ ਦੇ ਉੱਤੇ ਭਰੋਸਾ ਸਾਬਤ ਰੱਖਣਾ ਹੈ ਤੇ ਕਿਵੇਂ ਗੁਰੂ ਦੇ ਉੱਤੇ ਨਿਸ਼ਚਾ ਸਾਬਤ ਰੱਖਣਾ ਹੈ। ਸਾਬਤ ਦਾ ਮਤਲਬ ਕਿ ਟੁੱਟਣਾ ਨਹੀਂ, ਇੱਕ ਪਾਸੇ ਸਾਬਤ ਦੂਜੇ ਪਾਸੇ ਟੁੱਟ ਜਾਣਾ, ਭਾਵ ਗੁਰੂ ਦੇ ਉੱਤੇ ਸਿਦਕ ਭਰੋਸਾ ਸਾਬਤ ਰੱਖਣਾ ਹੈ, ਗੁਰੂ ਤੋਂ ਨਿਸ਼ਚਾ ਤੋੜਨਾ ਨਹੀਂ, ਕਿੱਡਾ ਵੀ ਵੱਡਾ ਦੁੱਖ ਤੇ ਵਿਪਤਾ ਦਾ ਸਾਹਮਣਾ ਕਿਉਂ ਨਾ ਕਰਨਾ ਪਏ। ਬਚਨ ਫੁਰਮਾ ਰਹੇ, ਜੇ ਮਾਉ ਪੁੱਤੈ ਵਿਸ਼ ਦੇ ਤਿਸ ਤੇ ਕਿਸ ਪਿਆਰਾ, ਜੇ ਘਰ ਭੰਨੈ ਪਾਹਰੂ ਕੌਣ ਰੱਖਣ ਹਾਰਾ, ਬੇੜੀ ਡੋਬੈ ਪਾਤਣੀ ਕਿਉਂ ਪਾਰ ਉਤਾਰਾ, ਆਗੂ ਲੈ ਉੱਜੜ ਪਵੈ ਕਿਸ ਕਰੈ ਪੁਕਾਰਾ, ਜੇ ਕਰ ਖੇਤੈ ਖਾਏ ਵਾੜ ਕੋ ਲਹਿ ਨ ਸਾਰਾ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਸਿੱਖ ਨੇ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ। ਸਿੱਖ ਕਹਿੰਦਾ ਮਹਾਰਾਜ ਮੇਰੇ ਅੰਦਰ ਮੇਰੀ ਆਪਣੇ ਹਉਮੈ ਹੋਵੇ, ਮੇਰੇ ਅੰਦਰ ਮੇਰਾ ਆਪਣਾ ਹੰਕਾਰ ਹੋਵੇ ਕਿ ਜਿੱਡਾ ਵੱਡਾ ਮਰਜ਼ੀ ਹੈ ਗੁਰੂ ਇਮਤਿਹਾਨ ਪਾ ਦੇਵੇ ਮੈਂ ਤੇ ਪਾਸ ਹੋ ਹੀ ਜਾਣਾ। ਨਹੀਂ, ਇਸ ਤਰ੍ਹਾਂ ਨਹੀਂ ਸਤਸੰਗ, ਤੇਰੀ ਹਉਮੈ ਦੇ ਆਸਰੇ ਦੇ ਉੱਤੇ ਸਿਦਕ ਨਹੀਂ ਨਿਭਣਾ, ਸਿਦਕ ਨਿਭਣਾ ਗੁਰੂ ਦੀ ਬਖਸ਼ਿਸ਼ ਤੇ। ਗੁਰੂ ਦਾ ਸਿੱਖ ਇਸ ਪੌੜੀ ਚ ਇਹ ਦੱਸਿਆ ਕਿ ਗੁਰੂ ਦੇ ਸਿੱਖ ਨੂੰ ਸਮਝ ਆ ਗਈ ਹੈ ਕਿ ਹਉਮੈ ਦੇ ਬਲ ਕਰਕੇ ਮੇਰਾ ਸਿਦਕ ਨਹੀਂ ਰਹਿ ਸਕਦਾ, ਕਿਉਂਕਿ ਜੇ ਗੁਰੂ ਦੀ ਮਰਜ਼ੀ ਹੈ ਕਿ ਸਿੱਖ ਭਰਮ ਜਾਵੇ, ਭਟਕ ਜਾਵੇ, ਠੋਕਰਾਂ ਖਾਵੇ, ਤੇ ਮੇਰੀ ਮਰਜ਼ੀ ਤੇ ਛੋਟੀ ਜਿਹੀ ਹੈ ਨਾ। ਮੈਨੂੰ ਆਪਣੀ ਹਉਮੈ ਦਾ ਆਸਰਾ ਹੋਵੇ, ਹੰਕਾਰ ਦਾ ਆਸਰਾ ਹੋਵੇ ਕਿ ਮੈਂ ਤੇ ਪਾਸ ਹੋ ਹੀ ਜਾਣਾ, ਇਹ ਕਦੇ ਨਹੀਂ। ਇਸ ਲਈ ਆਸਰਾ ਗੁਰੂ ਦਾ ਹੀ ਰੱਖਣਾ, ਭਰੋਸਾ ਗੁਰੂ ਤੇ ਰੱਖਣਾ। ਜਿਵੇਂ ਦਾਸ ਨੇ ਪਹਿਲਾਂ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਹੈ ਕਿ ਸਤਿਗੁਰੂ ਪਾਤਸ਼ਾਹ ਜੀਓ ਤੁਸੀਂ ਹੀ ਰਹਿਮਤ ਕਰੋ, ਤੁਸੀਂ ਹੀ ਬਖਸ਼ਿਸ਼ ਕਰੋ, ਆਪਣੇ ਪਾਏ ਇਮਤਿਹਾਨ ਵਿੱਚੋਂ ਮੈਨੂੰ ਤੁਸੀਂ ਹੀ ਪਾਸ ਕਰਨਾ। ਜਿਹੜੀ ਮਾਂ ਆ ਉਹ ਕਦੇ ਆਪਣੇ ਪੁੱਤ ਨੂੰ ਜ਼ਹਿਰ ਦੇ ਸਕਦੀ ਹੈ, ਜਿਹੜਾ ਪਹਿਰੇਦਾਰ ਆ ਉਹ ਕਦੇ ਘਰ ਭੰਨ ਸਕਦਾ, ਕਦੇ ਮਲਾਹ ਆਪਣੀ ਬੇੜੀ ਆਪ ਡੋਬ ਸਕਦਾ, ਕਦੇ ਆਗੂ ਬੰਦਾ ਆਪਣੇ ਸਾਥੀਆਂ ਨੂੰ ਉਜਾੜ ਵੱਲ ਲੈ ਕੇ ਜਾ ਸਕਦਾ, ਕਦੇ ਵਾੜ ਖੇਤੀ ਨੂੰ ਖਾ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਹੈ ਨਾ, ਕਦੇ ਆਪਣੇ ਸਿੱਖ ਨੂੰ ਭਰਮ ਵਿੱਚ ਨਹੀਂ ਪਾ ਸਕਦਾ, ਕਦੇ ਗੁਰੂ ਆਪਣੇ ਸਿੱਖ ਨੂੰ ਡੋਬ ਨਹੀਂ ਸਕਦਾ ਭਵ ਸਾਗਰ ਵਿੱਚ। ਪਰ ਜੇ ਗੁਰੂ ਦਾ ਸਿੱਖ ਆਪਣੀ ਹਉਮੈ ਛੱਡ ਕੇ, ਹੰਕਾਰ ਛੱਡ ਕੇ ਗੁਰੂ ਦੇ ਉੱਤੇ ਭਰੋਸਾ ਰੱਖੇ, ਦਾਤਾ ਤੂੰ ਹੀ ਮੇਰੀ ਬਾਂਹ ਫੜ ਕੇ ਰੱਖ, ਮੈਨੂੰ ਕੁਛ ਨਹੀਂ ਆਉਂਦਾ, ਮੈਂ ਨਿਮਾਣਾ ਹਾਂ, ਮੈਂ ਨਿਤਾਣਾ ਹਾਂ, ਮੈਂ ਨਿਆਸਰਾ ਹਾਂ, ਮੈਨੂੰ ਤੇਰਾ ਹੀ ਆਸਰਾ ਹੈ। ਏਦਾਂ ਬੇਨਤੀ ਕਰੇ ਸਿੱਖ। ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ, ਜੇ ਮਾਉ ਪੁੱਤੈ ਵਿਸ਼ ਦੇ ਤਿਸ ਤੇ ਕਿਸ ਪਿਆਰਾ, ਜੇਕਰ ਮਾਂ ਹੀ ਪੁੱਤ ਨੂੰ ਜ਼ਹਿਰ ਦੇ ਦੇਵੇ ਤਾਂ ਉਸ ਤੋਂ ਹੋਰ ਕਿਸੇ ਨੂੰ ਪੁੱਤ ਪਿਆਰਾ ਕੀ ਹੋ ਸਕਦਾ? ਭਾਵ ਉਹਦੇ ਪੁੱਤ ਨੂੰ ਕਿਸੇ ਹੋਰ ਨੇ ਪਿਆਰ ਕਰਨਾ? ਜੇ ਮਾਂ ਹੀ ਆਪਣੇ ਪੁੱਤ ਨੂੰ ਜ਼ਹਿਰ ਦੇਣ ਲੱਗ ਪਏ ਤੇ ਹੋਰ ਸੰਸਾਰ ਜਗਤ ਦੇ ਵਿੱਚ ਉਸ ਬੱਚੇ ਨੂੰ ਪਿਆਰ ਕੌਣ ਕਰੇਗਾ? ਜੇ ਘਰ ਭੰਨੈ ਪਾਹਰੂ ਕੌਣ ਰੱਖਣ ਹਾਰਾ, ਜੇ ਘਰ ਦਾ ਰਖਵਾਲਾ ਪਹਿਰੇਦਾਰੀ ਘਰ ਭੰਨਣ ਲੱਗ ਜਾਵੇ ਤਾਂ ਰੱਖਿਆ ਕੌਣ ਕਰ ਸਕਦਾ? ਤੀਸਰੀ ਦਲੀਲ ਦਿੱਤੀ, ਬੇੜੀ ਡੋਬੈ ਪਾਤਣੀ ਕਿਉਂ ਪਾਰ ਉਤਾਰਾ। ਪਾਤਣੀ ਦਾ ਅਰਥ ਹੈ ਮਲਾਹ। ਜੇ ਮਲਾਹ ਹੀ ਬੇੜੀ ਡੋਬਣ ਤੇ ਆ ਜਾਵੇ ਤੇ ਪਾਰ ਉਤਾਰਾ ਕਿਵੇਂ ਹੋ ਸਕਦਾ? ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ। ਜਿਹੜਾ ਆਗੂ ਬੰਦਾ ਰਾਹ ਦੱਸਣ ਵਾਲਾ ਹੀ ਉਜਾੜ ਵੱਲ ਨੂੰ ਲੈ ਜਾਵੇ ਤਾਂ ਸਾਧ ਸੰਗਤ ਕਿਸ ਦੇ ਅੱਗੇ ਹਾਲ ਪਾਰਿਆ ਕੀਤੀ ਜਾ ਸਕਦੀ ਹੈ? ਕਿਸ ਦੇ ਅੱਗੇ ਪੁਕਾਰ ਕੀਤੀ ਜਾ ਸਕਦੀ ਹੈ ਵੀ ਮੇਰੀ ਰੱਖਿਆ ਕਰ, ਮੈਨੂੰ ਰਸਤਾ ਦੱਸ? ਜੇ ਕਰ ਖੇਤੈ ਖਾਏ ਵਾੜ ਕੋ ਲਹਿ ਨਾ ਸਾਰਾ। ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਸਾਧ ਸੰਗਤ ਕੋ ਲਹਿ ਨਾ ਸਾਰਾ, ਉਸ ਖੇਤੀ ਦੀ ਸਾਰ ਕੌਣ ਲੈ ਸਕਦਾ? ਕੌਣ ਉਹਨੂੰ ਪਾਲ ਪੋਸ ਸਕਦਾ? ਅਖੀਰਲੀ ਤੁਕ ਚ ਦੱਸਦੇ ਨੇ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਜੇ ਗੁਰੂ ਹੀ ਸਿੱਖ ਨੂੰ ਕੋਈ ਭੇਖ ਬਦਲਾ ਕੇ ਪਰਮਾਏ ਤਾਂ ਸਿੱਖ ਵਿਚਾਰਾ ਕੀ ਕਰ ਸਕਦਾ? ਇਸ ਲਈ ਸਤਿਗੁਰੂ ਪਾਤਸ਼ਾਹ ਜੀ, ਅਸੀਂ ਆਪਣੀ ਮਰਜ਼ੀ ਚਤਰਾਈ ਨਾਲ ਪਾਸ ਹੋ ਜਾਈਏ ਇਹ ਨਹੀਂ ਹੋ ਸਕਦਾ। ਤੇਰੀ ਬਖਸ਼ਿਸ਼ ਨਾਲ ਹੀ ਅਸੀਂ ਇਮਤਿਹਾਨ ਵਿੱਚੋਂ ਪਾਸ ਹੋ ਸਕਦੇ ਹਾਂ। ਮਾਂ ਕਦੀ ਪੁੱਤਰ ਨੂੰ ਜ਼ਹਿਰ ਨਹੀਂ ਦੇ ਸਕਦੀ। ਇਸੇ ਤਰ੍ਹਾਂ ਦਲੀਲਾਂ ਦਿੱਤੀਆਂ, ਕਦੇ ਪਾਹਰੂ ਜਿਹੜਾ ਘਰ ਦਾ ਰਖਵਾਲਾ ਜਿਹੜਾ ਉਹ ਘਰ ਨਹੀਂ ਭੰਨਦਾ, ਮਲਾਹ ਕਦੇ ਬੇੜੀ ਨਹੀਂ ਡੋਬਦਾ, ਆਗੂ ਔਜੜ ਰਾਏ ਨਹੀਂ ਪਾਉਂਦਾ, ਵਾੜ ਖੇਤ ਨੂੰ ਨਹੀਂ ਖਾਂਦੀ, ਤਿਵੇਂ ਗੁਰੂ ਕਦੇ ਸਿੱਖ ਨੂੰ ਭਰਮ ਵਿੱਚ ਪਾ ਕੇ ਡੋਬ ਨਹੀਂ ਸਕਦਾ। ਜੋ ਸੱਚਾ ਗੁਰੂ ਹੈ ਉਸਦੀ ਨੀਯਤ ਸਿੱਖ ਨੂੰ ਭਰਮਾਉਣ ਦੀ ਕਦੇ ਨਹੀਂ। ਜੇ ਪਰਤਾਵੇ ਵਿੱਚ ਵੀ ਪਾਵੇਗਾ ਤਾਂ ਗੁਰੂ ਆਪ ਬਾਂਹ ਫੜ ਲਏਗਾ ਸਿੱਖ ਦੀ, ਉਹਦਾ ਭਰੋਸਾ ਸਿਦਕ ਸਾਬਤ ਰੱਖੇਗਾ। ਇਸ ਲਈ ਸਤਿਗੁਰੂ ਤੁਸੀਂ ਸਾਡੀ ਬਾਂਹ ਫੜ ਕੇ ਰੱਖਣੀ ਹੈ, ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਅਸੀਂ ਤੁਹਾਡੇ ਆਸਰੇ ਤੇ ਹੀ ਜਿਹੜਾ ਜੀਵਨ ਹੈ ਉਹ ਜੀ ਕੇ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਤੇ ਕਬੂਲ ਹੋ ਸਕਦੇ ਹਾਂ। ਸਾਧ ਸੰਗਤ, ਵਾਰ 35 ਪੌੜੀ 23 ਵਿੱਚ ਪਾਵਨ ਪਵਿੱਤਰ ਬਚਨ ਉਸੇ ਪ੍ਰਥਾਏ ਹੀ ਗੁਰੂ ਪ੍ਰੀਖਿਆ ਲਵੇ ਤੇ ਫੁਰਮਾਨ ਕਰ ਰਹੇ। ਜਲ ਵਿੱਚ ਕਾਗਦ ਲੂਣ ਜਿਉ ਘਿਓ ਚੋਪੜ ਪਾਏ, ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਏ, ਵਾਏ ਮੰਡਲ ਜਿਉ ਡੋਰ ਫੜ ਗੁੱਡੀ ਉਡਾਏ, ਮੂੰਹ ਵਿੱਚ ਗਰੜ ਦੁਗਾਰ ਪਾਏ ਜਿਉ ਸੱਪ ਲੜਾਏ, ਰਾਜਾ ਫਿਰੈ ਫਕੀਰ ਹੋਏ ਸੁਣ ਦੁੱਖ ਮਿਟਾਏ, ਸਾਂਘੈ ਅੰਦਰ ਸਾਬਤ ਜਿਸ ਗੁਰੂ ਸਹਾਏ, ਸਾਂਘੈ ਅੰਦਰ ਸਾਬਤ ਜਿਸ ਗੁਰੂ ਸਹਾਏ। ਕਹਿਣ ਲੱਗੇ ਜਲ ਵਿੱਚ ਕਾਗਜ਼ ਲੂਣ ਜਿਉ ਘੇ ਚੋਪੜ ਪਾਏ, ਕਾਗਜ਼ ਤੇ ਲੂਣ ਘਿਓ ਵਿੱਚ ਥਿੰਦੇ ਕਰਕੇ ਪਾਣੀ ਵਿੱਚ ਪਾਇਆ ਜਿਸ ਤਰ੍ਹਾਂ ਘੱਟ ਗਲਦੇ ਆ। ਜਿਹੜਾ ਕਾਗਜ਼ ਹੈ ਨਾ ਉਹਦੇ ਤੇ ਲੂਣ ਲਾ ਕੇ ਘਿਓ ਲਾ ਕੇ ਤੇ ਕਾਗਜ਼ ਨੂੰ ਪਾਣੀ ਦੇ ਵਿੱਚ ਡੋਬ ਦਿਓ ਤੇ ਛੇਤੀ ਕਾਗਜ਼ ਜਿਹੜਾ ਗਲਦਾ ਨਹੀਂ। ਜਿਹੜੇ ਗਿਆਨਵਾਨ ਲੋਕ ਨੇ ਸਤ ਸੰਗਤ ਉਹ ਵੀ ਇਹ ਕਹਿੰਦੇ ਆ ਕਿ ਲੂਣ ਘਿਓ ਦੇ ਚੋਪੜ ਮਟਕੇ ਵਿੱਚ ਪਾਓ ਤਾਂ ਗਲਦਾ ਨਹੀਂ। ਆਮ ਤੌਰ ਦੇ ਉੱਤੇ ਨਾ ਪਿਛਲੇ ਸਮੇਂ 'ਚ ਲੋਕ ਕਾਫੀ ਘਿਓ ਜੋੜ ਕੇ ਰੱਖਦੇ ਸੀ, ਮੱਝਾਂ ਗਾਵਾਂ ਲੋਕਾਂ ਨੇ ਘਰਾਂ 'ਚ ਰੱਖੀਆਂ ਸੀ, ਤੇ ਇਹ ਮੈਂ ਸੁਣੀ ਹੋਈ ਗੱਲ ਨਹੀਂ ਕਰ ਰਿਹਾ, ਦਾਸ ਬੇਨਤੀ ਕਰ ਰਿਹਾ। ਮੈਂ ਵੇਖਦਾ ਰਿਹਾ ਕਿ ਜਦੋਂ ਮਟਕੇ ਭਰੇ ਹੁੰਦੇ ਸੀ ਨਾ ਘਿਓ ਦੇ, ਉਹਦੇ ਵਿੱਚ ਥੋੜ੍ਹੀ ਜਿਹੀ ਲੂਣ ਦੀ ਡਲੀ ਪਾ ਦਿੰਦੇ ਸੀ ਤੇ ਜਿਹੜਾ ਘਿਓ ਆ ਇਹ ਛੇਤੀ ਖਰਾਬ ਨਹੀਂ ਸੀਗਾ ਹੁੰਦਾ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਾਗਜ਼ ਤੇ ਲੂਣ ਘਿਓ ਕਰਕੇ ਥਿੰਦੇ, ਜਦੋਂ ਕਾਗਜ਼ ਨੂੰ ਕਰ ਦਈਦਾ ਆਪਾਂ ਤੇ ਪਾਣੀ ਵਿੱਚ ਪਾਇਆ ਉਹ ਛੇਤੀ ਕਾਗਜ਼ ਗਲਦਾ ਨਹੀਂ ਹੈ। ਇਹ ਪ੍ਰਮਾਣ ਦੇ ਰਹੇ ਨੇ ਅਖੀਰ ਵਿੱਚ ਤੱਤ ਦੀ ਗੱਲ ਕਰਨੀ ਜਾ ਕੇ ਭਾਈ ਗੁਰਦਾਸ ਜੀ। ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਏ, ਕਹਿੰਦੇ ਦੀਵੇ ਵਿੱਚ ਵੱਟੀ ਪਾ ਦਿੱਤੀ, ਉਹ ਵੱਟੀ ਜਦੋਂ ਤੇਲ ਵਿੱਚ ਭਿੱਜ ਗਈ ਤੇ ਸਾਰੀ ਰਾਤ ਜਗਦੀ ਰਹਿੰਦੀ ਹੈ। ਹੁਣ ਖਿਆਲ ਕਰਿਓ, ਜੇ ਪਤਾ ਲੱਗਦਾ ਨਾ ਇਹਦਾ ਭਾਵ, ਜੇ ਉਸ ਤਰ੍ਹਾਂ ਰੂਹ ਨੂੰ ਅੱਗ ਲਾਈਏ, ਉਸੇ ਤਰ੍ਹਾਂ ਰੂਹ ਨੂੰ ਅੱਗ ਲਾਈਏ ਤੇ ਉਹ ਤੇ ਮਿੰਟ ਵੀ ਨਹੀਂ ਨਿਕਲਣਾ। ਵੱਟੀ ਹੈ ਜਿਹੜੀ ਰੂਹ ਦੀ, ਉਹ ਤਾਂ ਮਿੰਟ ਵੀ ਨਹੀਂ ਕੱਢਣਾ ਉਹਨੇ ਅੱਗ ਲਾਇਆ, ਉਸੇ ਵੇਲੇ ਵੱਟੀ ਨੇ ਸੜ ਜਾਣਾ। ਪਰ ਜੇਕਰ ਵੱਟੀ ਤੇਲ ਦੇ ਵਿੱਚ ਭਿੱਜੀ ਹੋਵੇ, ਰੂਹ ਦੀ ਵੱਟੀ ਤੇਲ ਵਿੱਚ ਭਿੱਜੀ ਹੋਵੇ ਤੇ ਸਾਰੀ ਰਾਤ ਜਗਦੀ ਰਹਿੰਦੀ ਹੈ। ਜੇ ਉਸ ਤਰ੍ਹਾਂ ਕਾਗਜ਼ ਨੂੰ ਪਾਣੀ ਵਿੱਚ ਸੁੱਟੀਏ ਤੇ ਪੈਂਦਿਆਂ ਸਾਰੀ ਗਲ ਜਾਂਦਾ, ਪਰ ਜੇ ਕਾਗਜ਼ ਨੂੰ ਤੇਲ ਆਦਿਕ ਲਾ ਕੇ ਘਿਓ ਲਾ ਕੇ ਸੁੱਟੀਏ ਪਾਣੀ 'ਚ, ਛੇਤੀ ਨਹੀਂ ਗਲਦਾ। ਇਹ ਦ੍ਰਿਸ਼ਟਾਂਤ ਦਿੰਦੇ ਨੇ। ਵਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ, ਆਕਾਸ਼ ਦੇ ਵਿੱਚ ਡੋਰ ਦੇ ਆਸਰੇ ਨਾਲ ਫੜ ਕੇ ਪਤੰਗਿਆ ਜਿਹੜੀ ਉਡਾਈ ਜਾਂਦੀ ਹੈ, ਉਸ ਤਰ੍ਹਾਂ ਇਕੱਲਾ ਕਾਗਜ਼ ਉਡਾਓ ਉੱਡੇਗਾ? ਇਕੱਲੀ ਡੋਰ ਨੂੰ ਆਕਾਸ਼ ਵੱਲ ਨੂੰ ਸੁੱਟੋ ਉੱਡਲੇਗੀ? ਨਹੀਂ, ਡੋਰ ਅਤੇ ਪਤੰਗ ਦਾ ਸੰਬੰਧ ਬਣਿਆ ਤੇ ਸਾਧ ਸੰਗਤ ਆਕਾਸ਼ ਦੇ ਵਿੱਚ ਡੋਰ ਦੇ ਆਸਰੇ ਨਾਲ, ਉਹ ਕਾਗਜ਼ ਦੀ ਬਣੀ ਗੁੱਡੀ ਹੈ ਜਿਹੜੀ, ਕਾਗਜ਼ ਦੀ ਬਣੀ ਪਤੰਗ ਉੱਡੀ ਜਾਂਦੀ ਹੈ। ਚੌਥੀ ਪੰਕਤੀ 'ਚ ਕਹਿੰਦੇ ਨੇ, ਮੂੰਹ ਵਿੱਚ ਗਰੜ ਦੁਗਾਰ ਪਾਏ ਜਿਉਂ ਸੱਪ ਲੜਾਏ। ਮੂੰਹ ਵਿੱਚ ਸੱਪ ਦੀ ਮਣੀ ਰੱਖ ਕੇ ਕੋਈ ਆਪਣੇ ਆਪ ਨੂੰ ਸੱਪ ਲੜਾ ਵੀ ਲਵੇ ਤਾਂ ਵੀ ਸੱਪ ਦੀ ਜ਼ਹਿਰ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਦੇ ਕੋਲ ਸੱਪ ਦੀ ਉਹ ਮਣੀ ਆ ਜਿਹੜੀ ਜ਼ਹਿਰ ਚੜ੍ਹਨ ਨਹੀਂ ਦਿੰਦੀ। ਰਾਜਾ ਫਿਰੇ ਫਕੀਰ ਹੋਏ ਸੁਣ ਦੁੱਖ ਮਿਟਾਏ। ਕੋਈ ਰਾਜਾ ਫਕੀਰ ਬਣ ਕੇ ਲਿਬਾਸ ਬਦਲ ਕੇ ਰਾਤ ਨੂੰ ਆਪਣੇ ਨਗਰ ਵਿੱਚ ਤੁਰਿਆ ਫਿਰੇ, ਤੋ ਤੁਰਿਆ ਫਿਰਦਾ ਭੇਸ ਬਦਲ ਕੇ ਵੀ ਮੈਂ ਲੋਕਾਂ ਦੇ ਦੁੱਖ ਸੁੱਖ ਸੁਣਾ ਵੀ ਮੇਰੀ ਪਰਜਾ ਮੇਰੇ ਤੋਂ ਦੁਖੀ ਆ ਕਿ ਸੁਖੀ ਆ, ਜਾਂ ਇਹਨਾਂ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਹੜੀ ਗੱਲ ਤੋਂ ਦੁਖੀ ਨੇ, ਮੈਂ ਇਹਨਾਂ ਦੇ ਦੁੱਖ ਦੂਰ ਕਰਾਂ। ਰਾਜਾ ਫਿਰੇ ਫਕੀਰ ਹੋਏ, ਰਾਜਾ ਫਕੀਰ ਹੋ ਕੇ ਲਿਬਾਸ ਬਦਲ ਕੇ ਆਪਣੇ ਨਗਰ ਇਲਾਕੇ ਵਿੱਚ ਰਾਤ ਤੁਰਿਆ ਫਿਰੇ, ਤੇ ਉਹਦੇ ਤੁਰੇ ਫਿਰਨ ਦਾ ਮਤਲਬ ਕੀ ਆ, ਉਹਨੇ ਲੋਕਾਂ ਦੇ ਦੁੱਖ ਮਕਾਉਣੇ, ਲੋਕਾਂ ਨੂੰ ਸਹੂਲਤਾਂ ਦੇਣੀਆਂ, ਇਹਨਾਂ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਇਸੇ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਵੀ ਸਾਂਗ ਬਣਾ ਕੇ, ਭਾਵ ਤੁਹਾਨੂੰ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ 'ਚ ਪਾ ਕੇ ਤੇ ਸਿੱਖਾਂ ਦੇ ਦੁੱਖ ਦੂਰ ਹੀ ਕਰਦੇ ਆ, ਘਟਦੇ ਆ ਤੁਹਾਡਾ ਜੀਵਨ। ਜੇ ਥੋੜ੍ਹਾ ਬਹੁਤਾ ਦੁੱਖ ਜ਼ਿੰਦਗੀ 'ਚ ਕਿਤੇ ਆ ਵੀ ਗਿਆ, ਬਿਪਤਾ ਆ ਗਈ ਆ, ਤੇ ਸਤਿਗੁਰੂ ਤੁਹਾਡੇ ਜੀਵਨ ਨੂੰ ਘਟਦੇ ਆ ਭਾਈ। ਜੇ ਦੁੱਖ ਆ ਗਿਆ ਤੇ ਘਬਰਾਉਣਾ ਨਹੀਂ, ਕੋਈ ਬਿਪਤਾ ਆ ਗਈ ਤੇ ਝੱਲਣਾ ਆ, ਕਿਉਂਕਿ ਵੱਡੀਆਂ ਵੱਡੀਆਂ ਸ਼ਹਾਦਤਾਂ ਦੇ ਜਾਮ ਵੀ ਤੁਸੀਂ ਹੀ ਪੀਨੇ ਆ। ਅੱਜ ਮਾੜੇ ਮੋਟੇ ਦੁੱਖ ਤੋਂ ਘਬਰਾ ਗਏ, ਕੱਲ ਨੂੰ ਚਰਖੜੀਆਂ ਤੇ ਕੌਣ ਚੜੇਗਾ, ਕੱਲ ਖੋਪੜੀਆਂ ਕੌਣ ਲਵਾਏਗਾ, ਕੌਣ ਕਟਾਏਗਾ ਬੰਦ ਬੰਦ, ਤੇ ਕੌਣ ਚੀਰਿਆ ਜਾਏਗਾ ਆਰਿਆਂ ਨਾਲ। ਇਸ ਲਈ ਜਿਹੜਾ ਗੁਰੂ ਆ ਸਾਧ ਸੰਗਤ, ਉਹ ਇਸ ਤਰ੍ਹਾਂ ਤੁਹਾਡੇ ਜੀਵਨ ਨੂੰ ਘਟਦਾ, ਸੋਹਣਾ ਬਣਾਉਂਦਾ ਹੈ। ਸੰਗ ਹੈ ਅੰਦਰ ਸਾਬਤ ਜਿਸ ਗੁਰੂ ਸਹਾਏ। ਸਾਧ ਸੰਗਤ, ਉਹੀ ਸਿੱਖ ਸਾਬਤ ਸਿਦਕ ਵਾਲੇ ਰਹਿੰਦੇ ਆ ਜਿਨ੍ਹਾਂ ਦੀ ਸਹਾਇਤਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਰਦੇ ਹਨ। ਭਾਵ ਗੁਰੂ ਕਿਤੇ ਪ੍ਰੀਖਿਆ ਵੀ ਲਵੇ, ਸਤਿਗੁਰੂ ਕਿਤੇ ਪਰਖ ਵੀ ਕਰੇ, ਤੇ ਤੁਹਾਡੇ ਜੀਵਨ ਨੂੰ ਘਟਦਾ, ਸੋਹਣਾ ਬਣਾਉਂਦਾ। ਇੱਕ ਦਲੀਲ ਦਾਸ ਦੇ ਦੇਵੇ, ਮਾਫ਼ ਕਰਿਓ, ਇੱਕ ਬੇਨਤੀ ਕਰਨ ਲੱਗਾ, ਜੇ ਕਿਤੇ ਪਿਛਲੀਆਂ ਵਿਆਖਿਆ ਵਿੱਚ ਇਹ ਦਲੀਲ, ਇਹ ਪ੍ਰਮਾਣ ਦਾਸ ਨੇ ਦਿੱਤਾ ਹੋਵੇ ਤਾਂ ਖਿਮਾ ਕਰਨਾ, ਕਿਉਂਕਿ ਦਾਸ ਨੇ ਯਤਨ ਕੀਤਾ ਕਿ ਜਿਹੜੀ ਬਾਤ ਇੱਕ ਵਾਰੀ ਸੁਣਾਈ ਹੈ ਕੋਈ ਸਾਖੀ ਵਿਆਖਿਆ, ਉਹ ਦੁਬਾਰਾ ਘੱਟ ਸਾਂਝੀ ਕੀਤੀ ਜਾਏ। ਅਗਰ ਪ੍ਰਮਾਣ ਦੀ ਜ਼ਰੂਰਤ ਹੈ ਤੇ ਤਾਂ ਉੱਥੇ ਉਸਦੀ ਵਰਤੋਂ ਕੀਤੀ ਗਈ ਹੈ। ਜਦੋਂ ਗੁਰੂ ਕੋਈ ਸਾਂਗ ਵਰਤੇ, ਗੁਰੂ ਪ੍ਰੀਖਿਆ ਲਵੇ, ਤਾਂ ਉਹੀ ਪਾਸ ਹੁੰਦੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ, ਸਤਿਗੁਰੂ ਆਪ ਸਹਾਇਤਾ ਕਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ, ਜਿਹੜਾ ਕਰਤਾਰਪੁਰ ਸਾਹਿਬ ਹੁਣ ਪਾਕਿਸਤਾਨ ਦੇ ਵਿੱਚ ਹੈ, ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਚੋਂ ਬਾਹਰ ਨਿਕਲੇ ਤੇ ਸਾਧ ਸੰਗਤ ਨਾਲ ਨਾਲ ਮਗਰ ਸਿੱਖ ਵੀ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਨੂੰ ਕਿਹਾ ਕਿ ਭਾਈ ਸਾਡੇ ਮਗਰ ਕਿਸੇ ਨੇ ਨਹੀਂ ਆਉਣਾ। ਇਸ ਨੂੰ ਨਾ ਵਿਦਵਾਨਾਂ ਨੇ ਧਾਨਕ ਰੂਪ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਲਿਖਿਆ ਕਿ ਧਾਨਕ ਰੂਪ ਧਾਰਨ ਕਰਨਾ, ਪਰੰਤੂ ਦਾਸ ਨੇ ਇਹ ਗੱਲ ਤੱਤ ਦੀ ਕਰਨੀ ਹੈ। ਸਤਿਗੁਰੂ ਪਾਤਸ਼ਾਹ ਦਰਬਾਰ ਚੋਂ ਬਾਹਰ ਨਿਕਲੇ ਤੇ ਸਿੱਖਾਂ ਨੂੰ ਕਹਿੰਦੇ ਵੀ ਸਾਡੇ ਮਗਰ ਕਿਸੇ ਨੇ ਨਹੀਂ ਆਉਣਾ। ਸਾਡੇ ਪਿੱਛੇ ਨਹੀਂ ਆਉਣਾ ਕਿਸੇ ਨੇ। ਇੰਨੀ ਗੱਲ ਕਹਿਣ ਨਾਲ ਕਈ ਸਿੱਖ ਵਾਪਸ ਮੁੜ ਗਏ। ਹੁਣ ਸਤਿਗੁਰੂ ਪਾਤਸ਼ਾਹ ਨੇ ਪਿੱਛੇ ਮੁੜ ਕੇ ਵੇਖਿਆ, ਅਜੇ ਵੀ ਕੁਛ ਸਿੱਖ ਤੁਰੇ ਆਉਂਦੇ ਆ। ਕੀ ਹੋਇਆ ਕਿ ਸਤਿਗੁਰੂ ਪਾਤਸ਼ਾਹ ਨੇ ਕੁਛ ਧਨ ਮਾਇਆ ਮੋਹਰਾਂ ਉਹਨਾਂ ਵੱਲ ਨੂੰ ਸੁੱਟੀਆਂ ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਈ ਵਾਪਸ ਮੁੜ ਜਾਓ। ਝਿੜਕਾਂ ਪਈਆਂ ਕਈਆਂ ਨੂੰ, ਦਬਕੇ ਮਾਰੇ, ਦਬਕੇ ਪਏ, ਝਿੜਕਾਂ ਪਈਆਂ, ਕਈ ਵਾਪਸ ਮੁੜ ਗਏ, ਕੋਈ ਮਾਇਆ ਲੈ ਕੇ ਮੁੜ ਗਿਆ, ਕੋਈ ਝਿੜਕਾਂ ਖਾ ਕੇ ਮੁੜ ਗਿਆ। ਹੁਣ ਸਤਿਗੁਰੂ ਪਾਤਸ਼ਾਹ ਚੱਲਦੇ ਚੱਲਦੇ ਰਾਵੀ ਦੇ ਨੇੜੇ ਪਹੁੰਚ ਗਏ। ਜਦੋਂ ਰਾਵੀ ਦਰਿਆ ਦੇ ਕੋਲ ਗਏ ਤੇ ਪਿੱਛੇ ਮੁੜ ਕੇ ਵੇਖਿਆ ਤੇ ਇੱਕ ਸਿੱਖ ਅਜੇ ਵੀ ਤੁਰਿਆ ਆਉਂਦਾ। ਸਤਿਗੁਰੂ ਜੀ ਨੇ ਆਵਾਜ਼ ਮਾਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿ ਕੋਲ ਆ ਮੇਰੇ। ਆ ਗਿਆ ਕੋਲ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਲੈਣੇ ਆ, ਤੂੰ ਨਹੀਂ ਗਿਆ, ਭਾਈ ਲੈਣਾ ਜੀ ਰਹਿ ਗਏ ਸੀ ਜਿਹਨਾਂ ਨੂੰ ਅੱਜ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਆਪਾਂ। ਕਹਿਣ ਲੱਗੇ ਭਾਈ ਲੈਣੇ ਆ, ਤੂੰ ਨਹੀਂ ਗਿਆ। ਉਹ ਕਹਿੰਦਾ ਮਹਾਰਾਜ ਕਿੱਥੇ ਜਾਵਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਥੇ ਬਾਕੀ ਗਏ ਆ। ਭਾਈ ਲੈਣਾ ਜੀ ਕਹਿੰਦੇ ਦਾਤਾ ਜਿਹੜੇ ਚਲੇ ਗਏ ਆ ਉਹਨਾਂ ਦਾ ਕੋਈ ਨਾ ਕੋਈ ਸਹਾਰਾ, ਉਹਨਾਂ ਦਾ ਕੋਈ ਨਾ ਕੋਈ ਟਿਕਾਣਾ ਹੋਏਗਾ, ਮੇਰਾ ਤੇ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ, ਮੈਂ ਕਿੱਥੇ ਜਾਣਾ। ਸਾਰੀ ਦੁਨੀਆਂ ਦੇ ਆਸਰੇ ਛੱਡ ਕੇ, ਸਾਰੇ ਸੰਸਾਰ ਦੇ ਸਹਾਰੇ ਛੱਡ ਕੇ ਦਾਤਾ ਤੇਰਾ ਸਹਾਰਾ ਲਿਆ ਸੀ, ਹੁਣ ਤੇਰਾ ਦਰ ਛੱਡ ਕੇ ਮੈਂ ਕਿੱਥੇ ਜਾਣਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਹੂ ਫੜਿਆ ਤੇ ਗਾਲਣਾ ਲਾ ਲਿਆ। ਗਾਲਣਾ ਲਾ ਕੇ ਕਹਿੰਦੇ ਲੈਣਿਆ ਤੇਰਾ ਮੇਰੇ ਤੋਂ ਬਿਨਾਂ ਕੋਈ ਨਹੀਂ। ਕਹਿੰਦੇ ਪਾਤਸ਼ਾਹ ਭਾਵੇਂ ਹਜ਼ਾਰ ਵਾਰੀ ਪੁੱਛ, ਸੌ ਵਾਰੀ ਪੁੱਛ, ਲੱਖਾਂ ਵਾਰੀ ਪੁੱਛ, ਇੱਕੋ ਹੀ ਜਵਾਬ ਹੋਏਗਾ, ਗੁਰੂ ਨਾਨਕ ਦਾਤਾ ਮੇਰਾ ਤੇਰੇ ਤੋਂ ਬਿਨਾਂ ਕੋਈ ਨਹੀਂ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਨਾਲ ਲਾ ਕੇ ਆਖਿਆ ਸੀ ਲੈਣਿਆ ਜੇ ਤੇਰਾ ਮੇਰੇ ਤੋਂ ਬਿਨਾਂ ਕੋਈ ਨਹੀਂ। ਅੱਜ ਉਹ ਦਿਨ ਆ ਗਿਆ, ਅੱਜ ਲੈਣਿਆ ਗੁਰੂ ਨਾਨਕ ਦਾ ਵੀ ਤੇਰੇ ਤੋਂ ਬਿਨਾਂ ਕੋਈ ਨਹੀਂ। ਭਾਈ ਲਹਿਣਾ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਮੇਰੇ ਵਰਗੇ ਤੇ ਤੁਹਾਨੂੰ ਲੱਖਾਂ ਹੋ ਸਕਦੇ ਪਰ ਦੁਨੀਆਂ 'ਚ ਬਾਬਾ ਨਾਨਕ ਇੱਕੋ ਹੀ। ਪਰ ਸਤਿਗੁਰ ਨੇ ਆਖਿਆ ਸੀ ਨਹੀਂ ਲੈਣਿਆ ਭਾਵੇਂ ਨਹੀਂ, ਭਾਵੇਂ ਹੈ ਸਾਰੀ ਦੀ ਸਾਰੀ ਦੁਨੀਆ ਅੱਜ ਤੱਕ ਮੇਰੇ ਪੈਰਾਂ ਤੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਦੀ ਰਹੀ ਆ, ਅੱਜ ਮੇਰਾ ਵੀ ਤੇਰੇ ਤੋਂ ਬਿਨਾਂ ਕੋਈ ਨਹੀਂ। ਭਾਵ ਮੈਂ ਭਾਲਦਾ ਸਾਂ, ਲੱਭਦਾ ਸਾਂ ਜਿਹੜਾ ਗੁਰੂ ਨਾਨਕ ਨੂੰ ਵੀ ਆਪਣੇ ਪੈਰਾਂ ਦੇ ਉੱਤੇ ਸੁੱਟ ਲਏ, ਚਰਨਾਂ ਤੇ ਸੁੱਟ ਲਏ। ਚੱਲ ਚੱਲੀਏ ਵਾਪਸ ਦਰਬਾਰ 'ਚ, ਅੱਜ ਤੇਰੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਗੁਰੂ ਨਾਨਕ ਨਮਸਕਾਰ ਕਰੇਗਾ। ਜਦੋਂ ਗੁਰਤਾ ਗੱਦੀ ਦਿੱਤੀ, ਸਿੰਘਾਸਣ ਬਖਸ਼ਿਆ, ਆਪ ਤਖਤ ਤੇ ਬਿਠਾਇਆ ਭਾਈ ਲੈਣੇ ਨੂੰ, ਅੰਗ ਨਾਲ ਲਾ ਕੇ ਅੰਗਦ ਬਣਾ ਦਿੱਤਾ, ਪਰਕਰਮਾ ਕਰਕੇ ਨਮਸਕਾਰ ਕਰਕੇ ਸੇਵਕਾਂ ਦੀ ਤਰ੍ਹਾਂ ਬਾਬਾ ਨਾਨਕ ਸੰਗਤ ਵਿੱਚ ਬਹਿ ਗਏ ਚੌਂਕੜਾ ਲਾ ਕੇ। ਮੈਂ ਬੇਨਤੀ ਕਰਿਆ ਕਰਦਾ ਸਾਰੀ ਦੀ ਸਾਰੀ ਦੁਨੀਆ ਗੁਰੂ ਨਾਨਕ ਦੇਵ ਦੇ ਚਰਨਾਂ ਤੇ, ਧੰਨ ਗੁਰੂ ਨਾਨਕ ਦੇਵ ਦਾਤਾ ਭਾਈ ਲਹਿਣੇ ਦੇ ਚਰਨਾਂ ਤੇ। ਸਿਦਕ ਦੇ ਵਿੱਚ ਵੀ ਸਾਬਤ ਉਹ ਰਹਿੰਦੇ ਆ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ। ਭਾਈ ਲਹਿਣੇ ਨੇ ਆਖਿਆ ਸੀ ਦਾਤਾ ਇਹ ਤੇਰੀ ਕਿਰਪਾ ਹੈ ਸਾਰੀ, ਇਹ ਤੇਰੀ ਬਖਸ਼ਿਸ਼ ਹੈ। ਇੱਕ ਵਿਦਵਾਨ ਕਹਿੰਦਾ ਇਸ਼ਕ ਕੀ ਭੱਠੀ ਮੇ ਢਾਲ ਕਰ ਜਿਸ ਦਮ ਕੁੰਦਨ ਕੀਆ, ਲਹਿਣੇ ਸੇ ਅੰਗਦ ਬਣਾ ਕਰ ਅੰਗਦ ਸੇ ਅੱਲਾ ਕਰਦੀ ਹੈ। ਇਸ ਲਈ ਸਾਧ ਸੰਗਤ, ਸਤਿਗੁਰੂ ਜਿਹੜੇ ਜੇ ਕਿਤੇ ਦੁੱਖ ਸੁੱਖ ਜੀਵਨ ਵਿੱਚ ਆਏ ਵੀ ਪ੍ਰੀਖਿਆ ਲਵੇ, ਸਤਿਗੁਰੂ ਉਹ ਤੁਹਾਨੂੰ ਜੀਵਨ ਦੇ ਵਿੱਚ ਘੜਦਾ ਹੈ, ਸੋਹਣਾ ਬਣਾਉਂਦਾ ਹੈ। ਕੈਸੇ ਕੈਸੇ ਸੋਹਣੇ ਜੀਵਨ ਵਾਲੇ ਉਹਨੇ ਬਣਾ ਦਿੱਤੇ ਸੀ, ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦੇ, ਸੋਚਿਓ ਕਦੇ ਛੋਟੇ ਸਾਹਿਬਜ਼ਾਦੇ, 7 ਸਾਲ 9 ਸਾਲ ਦੇ, 9 ਸਾਲ ਦਾ ਵੱਡਾ ਬਾਬਾ ਜ਼ੋਰਾਵਰ ਸਿੰਘ, 7 ਸਾਲ ਦਾ ਸਾਰਿਆਂ ਨਾਲੋਂ ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਜਿਨ੍ਹਾਂ ਨੂੰ ਧਰਮ ਤੋਂ ਡਲਾਉਣਾ ਚਾਹੁੰਦੇ ਸੀ, ਧਰਮ ਤੋਂ ਗਰਾਉਣਾ ਚਾਹੁੰਦੇ ਸੀ, ਮੁਸਲਮਾਨ ਬਣ ਜਾਓ, ਸਿੱਖੀ ਛੱਡ ਦਿਓ। ਉਹ ਕੀ ਕਹਿੰਦੇ ਸੀ? ਕਹਿੰਦੇ ਹਮਰੇ ਬੰਸ ਰੀਤ ਇਮ ਆਈ, ਸਾਡੀ ਅੰਸ ਬੰਸ ਦੇ ਵਿੱਚ ਇਹ ਰੀਤ ਆਈ ਹੈ ਵੱਡਿਆਂ ਵਡੇਰਿਆਂ ਤੋਂ। ਕੀ? ਹਮਰੇ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਅਸੀਂ ਸਿਰ ਦੇ ਦਿੰਦੇ ਹਾਂ ਪਰ ਧਰਮ ਨਹੀਂ ਛੱਡਦੇ। ਇਹ ਘੜੇ ਹੋਏ ਜੀਵਨ ਸੀ ਉਹਨਾਂ ਦੇ, ਉਹਨਾਂ ਨੇ ਸਿਦਕ ਸਾਬਤ ਰੱਖਿਆ। ਜਿਹਨਾਂ ਨੇ ਕੀ ਆਖਿਆ ਸੀ? ਉਹਨਾਂ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਵਰਗੇ, ਸੁੱਚਾ ਨੰਦ ਗੰਗੂ ਬ੍ਰਾਹਮਣ ਵਰਗੇ, ਕਹਿੰਦੇ ਜ਼ੁਲਮ ਦੇ ਅੱਗੇ ਸੀਸ ਅਸਾਡਾ। ਸਾਹਿਬਜ਼ਾਦਿਆਂ ਦੇ ਬੋਲ, 7 ਸਾਲ 9 ਸਾਲ ਦੇ ਕਲਗੀਧਰ ਦੇ ਲਾਲ, ਜ਼ੁਲਮ ਦੇ ਅੱਗੇ ਸੀਸ ਅਸਾਡਾ, ਨਾ ਝੁਕਿਆ ਨਾ ਝੁਕਣਾ ਖਾਨਾ। ਵਜ਼ੀਰ ਖਾਂ ਨੂੰ ਸੰਬੋਧਿਤ ਹੋ ਕੇ ਕਹਿੰਦੇ ਜ਼ੁਲਮ ਦੇ ਅੱਗੇ ਸੀਸ ਅਸਾਡਾ, ਨਾ ਝੁਕਿਆ ਨਾ ਝੁਕਣਾ ਖਾਨਾ, ਤੇਰੀਆਂ ਰੰਬੀਆਂ ਛਵੀਆਂ ਪਾਸੋਂ ਤੇਰੀਆਂ ਤੇਜ ਕਟਾਰਾਂ ਪਾਸੋਂ ਗੁਰੂ ਗੋਬਿੰਦ ਸਿੰਘ ਦਾ ਲਹੂ ਅਣਥੀਲਾ ਨਾ ਮੁੱਕਣਾ ਨਾ ਸੁੱਕਣਾ ਖਾਨਾ। ਸਾਡਿਆਂ ਸਿਰਾਂ ਤੇ ਉਸਰੀਆਂ ਹੋਈਆਂ, ਸਾਡੇ ਸਿਰਾਂ ਤੇ ਉਸਰੀਆਂ ਹੋਈਆਂ ਤੇਰੇ ਜ਼ੁਲਮ ਦੀਆਂ ਦੀਵਾਰਾਂ, ਗੁਰਸਿੱਖੀ ਦੇ ਪਾਕ ਮਹੱਲ ਲਈ ਬਣ ਜਾਸਣ ਬੁਨਿਆਦਾਂ ਖਾਨਾ। ਵਜ਼ੀਰ ਖਾਨ, ਸਾਡੇ ਸਰੀਰਾਂ ਦੇ ਉੱਤੇ, ਸਾਡੇ ਤਨ ਦੇ ਉੱਤੇ ਜਿਹੜੀਆਂ ਦੀਵਾਰਾਂ ਉਸਰਨਗੀਆਂ, ਕੰਧਾਂ ਉਸਰਨਗੀਆਂ, ਜਿਹੜੀਆਂ ਨੀਹਾਂ ਚ ਅਸੀਂ ਖਲੋਵਾਂਗੇ, ਇਹ ਨੀਹਾਂ ਤੇ ਇਹ ਕੰਧਾਂ ਸਿੱਖੀ ਦੇ ਮਹੱਲ ਦੀਆਂ ਬੁਨਿਆਦਾਂ ਬਣ ਜਾਣਗੀਆਂ। ਜਿਹੜਾ ਸਿੱਖੀ ਦਾ ਮਹੱਲ ਸਾਡੇ ਪਿਤਾ, ਸਾਡੇ ਬਾਪੂ, ਸਾਡੇ ਬਾਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸਾਰਨਾ, ਸਿੱਖੀ ਦਾ ਮਹੱਲ ਜਿਹੜਾ ਖੜਾ ਕਰਨਾ, ਜਿੰਨੀਆਂ ਉੱਚੀਆਂ ਬਿਲਡਿੰਗਾਂ ਹੋਣ, ਜਿੰਨੇ ਉੱਚੇ ਕਿਲੇ ਤੇ ਜਿੰਨੇ ਉੱਚੇ ਮਹੱਲ ਹੋਣ, ਓਨੀਆਂ ਹੀ ਉਹਨਾਂ ਦੀਆਂ ਨੀਹਾਂ ਮਜ਼ਬੂਤ ਰੱਖੀਆਂ ਜਾਂਦੀਆਂ। ਇਹ ਸਿੱਖੀ ਦੇ ਮਹੱਲ ਜਿਹੜੇ ਉਸਰਨੇ, ਇਹ ਸਿੱਖੀ ਦੇ ਕਿਲੇ ਜਿਹੜੇ ਉਸਰਨੇ, ਸਾਹਿਬਜ਼ਾਦੇ ਕਹਿਣ ਲੱਗੇ, ਇਹਨਾਂ ਨੀਹਾਂ ਵਿੱਚ ਅਸੀਂ ਆਪਣਾ ਆਪ ਖਿਲਾਰ ਦਿੱਤਾ। ਬਾਜਾਂ ਵਾਲੇ ਦਾਤੇ ਨੇ ਵੀ ਆਖਿਆ ਸੀ, ਕੋਈ ਕਿਸੇ ਤਰ੍ਹਾਂ ਨੀਹਾਂ ਉਸਾਰਦਾ, ਕੋਈ ਬੜੀਆਂ ਡੂੰਘੀਆਂ ਨੀਹਾਂ ਰੱਖਦਾ ਉੱਚੇ ਮਹੱਲ ਉਸਾਰਨ ਵਾਸਤੇ, ਮੇਰੇ ਦਾਤੇ ਨੇ ਆਖਿਆ ਸੀ, ਇਹ ਜਿਹੜਾ ਸਿੱਖੀ ਦਾ ਮਹੱਲ ਇੰਨਾ ਉੱਚਾ ਹੈ, ਇੰਨਾ ਮਹਾਨ ਹੈ। ਬਾਜਾਂ ਵਾਲੇ ਦਾਤੇ ਨੇ ਆਖਿਆ ਸੀ, ਇਸ ਸਿੱਖੀ ਦੇ ਮਹੱਲ ਨੂੰ ਕੋਈ ਵੀ ਤੂਫਾਨ ਤੇ ਕੋਈ ਵੀ ਜ਼ਲਜ਼ਲੇ ਹਿਲਾ ਨਹੀਂ ਸਕਣਗੇ, ਡੁਲਾ ਨਹੀਂ ਸਕਣਗੇ। ਕਿਉਂ? ਕਿਉਂਕਿ ਮੈਂ ਸਿੱਖੀ ਦੇ ਮਹੱਲ ਦੀਆਂ ਨੀਹਾਂ ਵਿੱਚ ਆਪਣੇ ਪੁੱਤ ਖਿਲਾਰ ਦਿੱਤੇ, ਆਪਣੇ ਬੱਚਿਆਂ ਨੂੰ ਖਿਲਾਰ ਦਿੱਤਾ। ਇਸ ਲਈ ਸਾਧ ਸੰਗਤ, ਸਤਿਗੁਰੂ ਜੇ ਕਿਤੇ ਪ੍ਰੀਖਿਆ ਲੈਂਦਾ, ਪਰਚਾ ਪੈਂਦਾ, ਤੇ ਪਾਸ ਕਰਨ ਵਾਲਾ ਵੀ ਉਹੋ ਹੀ ਹੈ। ਬਖਸ਼ਿਸ਼ ਰਹਿਮਤ ਵੀ ਉਸੇ ਮਾਲਕ ਵਾਹਿਗੁਰੂ ਦੀ ਹੋਣੀ ਹੈ। ਗੁਰੂ ਹੀ ਕਿਰਪਾ ਕਰੇ, ਜੇ ਜੀਵਨ ਵਿੱਚ ਕਿਤੇ ਦੁੱਖ ਸੁੱਖ ਵਿਪਤਾ ਆ ਵੀ ਜਾਵੇ, ਗੁਰੂ ਕਿਤੇ ਪਰਚਾ ਪਾਵੇ ਵੀ, ਤੇ ਹੌਂਸਲਾ ਨਹੀਂ ਛੱਡਣਾ, ਪਰ ਇਹ ਜ਼ਰੂਰ ਕਹਿਣਾ ਕਿ ਦਾਤਾ, ਇਸ ਪ੍ਰੀਖਿਆ ਵਿੱਚੋਂ ਪਾਸ ਕਰਨ ਵਾਲਾ ਤੂੰ ਹੈ, ਰਹਿਮਤ ਕਰ। ਸਾਡੀ ਮੱਤ ਥੋੜੀ ਹੈ, ਸਾਡੀ ਬੁੱਧੀ ਥੋੜੀ ਹੈ, ਸਾਡੇ ਕੋਲ ਇੰਨਾ ਬਲ ਨਹੀਂ, ਨਿਮਾਣੇ ਨਤਾਣੇ ਹਾਂ ਅਸੀਂ। ਬਖਸ਼ਿਸ਼ ਰਹਿਮਤ ਦੇ ਘਰ ਚਾ ਸਾਡੀ ਬਾਂਹ ਫੜ ਕੇ ਸਾਨੂੰ ਆਪ ਹੀ ਆਪਣਾ ਬਣਾ ਲਾ, ਸਾਡਾ ਸਿਦਕ, ਸਾਡਾ ਭਰੋਸਾ ਤੇ ਨਿਸ਼ਚਾ ਆਪ ਹੀ ਸਾਬਤ ਰੱਖ ਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸ ਸਿੱਖੀ ਦੇ ਇਮਤਿਹਾਨ ਵਿੱਚੋਂ ਪਾਸ ਕਰ, ਤਾਂ ਕਿ ਅਸੀਂ ਲੋਕ ਪ੍ਰਲੋਕ ਸਫਲ ਬਣਾ ਲਈਏ।